You're with SBS Radio. Find more great stories in your language at sbs.com.au.
ਆਸਟ੍ਰੇਲੀਆ ਦੇ ਵਿੱਚ ਨਿਊ ਸਾਊਥ ਵੇਲਜ਼ ਦੇ ਮਿਡ ਨਾਰਥ ਕੋਸਟ ਦੇ ਉੱਤੇ ਕਾਫਸ ਆਰਬਰ ਬੁਲਗੁਲਗਾ ਦੇ ਇਲਾਕੇ ਵਿੱਚ ਪੰਜਾਬੀ ਕਿਸਾਨਾਂ ਨੇ ਲੋਕਲ ਜਿਹੜੀ ਉੱਥੋਂ ਦੀ ਇਕੋਨਮੀ ਹੈ ਉਹਨੂੰ ਕਾਫੀ ਚੱਕਿਆ। ਉੱਥੇ ਬਲੂਬਰੀ ਦੀ ਖੇਤੀ ਹੋ ਰਹੀ ਹੈ ਅੱਜ ਕੱਲ੍ਹ, ਪਰ ਕਿਸਾਨਾਂ ਦੇ ਉੱਤੇ ਮੌਸਮ ਦੀ ਮਾਰ ਹੈ। ਪਿਛਲੇ ਕਾਫੀ ਸਮੇਂ ਤੋਂ ਲੋੜੀਂਦਾ ਮੀਂਹ ਨਾ ਪੈਣ ਕਰਕੇ ਉੱਥੇ ਜਿਹੜੀਆਂ ਬਲੂਬਰੀ ਦੀ ਖੇਤੀ ਹੈ ਉਹਨੂੰ ਕੁਝ ਨੁਕਸਾਨ ਹੋ ਰਿਹਾ। ਮੇਰੇ ਨਾਲ ਬੁਲਗੁਲਗਾ ਤੋਂ ਕਿਸਾਨ ਜੁੜੇ ਨੇ ਲੱਕੀ ਸਹੋਤਾ, ਬਹੁਤ ਸਵਾਗਤ ਹੈ ਤੁਹਾਡਾ ਲੱਕੀ ਪ੍ਰੋਗਰਾਮ ਵਿੱਚ।
ਧੰਨਵਾਦ ਜੀ, ਬਹੁਤ ਬਹੁਤ।
ਤੁਸੀਂ ਬਲੂਬਰੀ ਦੀ ਖੇਤੀ ਕਰਦੇ ਹੋ, ਤੁਹਾਡੇ ਕੋਲ ਸਭ ਤੋਂ ਪਹਿਲਾਂ ਤਾਂ ਦੱਸੋ ਕਿ ਕਿੰਨੇ ਕੁ ਇਲਾਕੇ ਵਿੱਚ ਖੇਤੀ ਕਰਦੇ ਹੋ, ਕਿੰਨੇ ਚਿਰ ਤੋਂ ਕਰ ਰਹੇ ਹੋ?
ਜਿੱਦਾਂ ਜੀ ਮੈਂ ਅਸੀਂ 2004 ਦੇ ਵਿੱਚ ਪਹਿਲੀ ਪਲਾਂਟਿੰਗ ਕੀਤੀ ਸੀ ਬਲੂਬੇਰੀ ਦੀ, ਤੇ ਸ਼ੁਰੂਆਤ ਸੀਗੀ ਕੋਈ 3-4 ਏਕੜ ਤੋਂ।
ਬਹੁਤ ਵੱਡੇ ਇਲਾਕੇ ਦੇ ਵਿੱਚ, ਖਾਸ ਕਰ ਨਿਊ ਸਾਊਥ ਵੇਲਜ਼ ਦੇ ਵਿੱਚੋਂ ਬਹੁਤ ਖਬਰਾਂ ਸੁਣਦੇ ਆ, ਬਹੁਤ ਮੀਡੀਆ ਰਿਪੋਰਟਿੰਗ ਵੀ ਹੋ ਰਹੀ ਹੈ, ਪਰ ਬਲੂਬਰੀ ਦੇ ਉੱਤੇ ਕਿੰਨਾ ਕੁ ਅਸਰ ਹੈ ਡਰਾਊਟ ਦਾ?
ਅੱਜ ਜੇ ਹੁਣ ਆਪਾਂ ਅੱਜ ਦੇ ਟਾਈਮ ਦੀ ਗੱਲ ਕਰੀਏ ਜੀ, ਹੁਣ ਤਾਂ ਕਾਫੀ ਹੁਣ ਔਨ ਦਾ ਸਪੋਟ ਤਾਂ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ, ਕਰਕੇ ਲਾਸਟ ਰੇਨ ਜਿਹੜੀ ਹੈਵੀ ਰੇਨ ਹੈ ਉਹ ਲਾਸਟ ਈਅਰ ਦਸੰਬਰ ਦੇ ਵਿੱਚ ਹੋਈ ਸੀ, ਤਾਂ ਕਰਕੇ ਬਲੂਬੇਰੀ ਨੂੰ ਜਿਹੜੀ ਵਾਟਰਿੰਗ ਹੈ ਸਾਰੀ ਡੈਮਾਂ ਦੇ ਥਰੂ ਇਰੀਗੇਸ਼ਨ ਜਿਹੜਾ ਹੁੰਦਾ ਹੈ ਉਹ ਸਾਰਾ ਪਾਣੀ ਰੇਨ ਵਾਟਰ ਹੀ ਹੁੰਦਾ ਹੈ, ਤੇ ਜਿਹਦੇ ਕਰਕੇ ਅਸੀਂ ਪੂਰੇ ਡਿਪੈਂਡੈਂਟ ਰੇਨ 'ਤੇ ਹੀ ਹਾਂ ਜੀ। ਬਲੂਬੇਰੀ ਜਿਹੜੀ ਹੈ ਸਾਰੀ ਰੇਨ 'ਤੇ ਡਿਪੈਂਡੈਂਟ ਹੈ, ਬਹੁਤ ਘੱਟ ਕੋਈ 1-2% ਹੋਊਗੇ ਜਿਹਨਾਂ ਦੇ ਕੋਲ ਬੋਰ ਵਾਟਰ ਹੋਊਗਾ ਤਾਂ, ਜਾਂ ਕੌਂਸਲ ਰੀਯੂਜ ਵਾਟਰ ਯੂਜ ਕਰਦੇ ਆ ਤਾਂ, ਪਰ ਜ਼ਿਆਦਾ ਇਫੈਕਟ ਜਿਹੜਾ ਇਸ ਟਾਈਮ ਇਹ ਪੈ ਰਿਹਾ ਕਿ ਜੀ ਹੁਣ ਲਾਸਟ 6 ਮਹੀਨੇ ਤੋਂ ਵਧੀਆ ਰੇਨ ਨਹੀਂ ਹੋਈ, ਕੋਈ ਹੈਵੀ ਰੇਨ ਨਹੀਂ ਹੋਈ, ਜਿਹਦੇ ਨਾਲ ਡੈਮਸ ਦੇ ਵਿੱਚ ਵਾਟਰ ਨਹੀਂ, ਪਾਣੀ ਨਹੀਂ ਆਇਆ, ਅਤੇ ਡੈਮ ਦਾ ਲੈਵਲ ਜਿਹੜਾ ਕਾਫੀ ਲੋਅ ਜਾਈ ਜਾ ਰਿਹਾ ਸਾਰੇ ਡੈਮਾਂ ਦਾ, ਤਾਂ ਹੁਣ ਮੂਹਰੇ ਇਹਦਾ ਇਫੈਕਟ ਫਰੂਟ 'ਤੇ ਪਊਗਾ। ਆਲਰੇਡੀ ਪਿਆ ਵੀ ਆ, ਅਤੇ ਨੈਕਸਟ ਆਉਣ ਵਾਲੀ ਕਰੋਪ ਫਿਨਿਸ਼ ਹੋ ਗਈ ਹੈ, ਪਰ ਨੈਕਸਟ ਕਰੋਪ ਜਿਹੜੀ ਆ ਉਹਦੇ ਲਈ ਬਹੁਤ ਜ਼ਿਆਦਾ ਸਾਰੇ ਹੀ ਜਿੰਨੇ ਬਲੂਬੇਰੀ ਗਰੋਅਰਸ ਆ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਹੈ।
ਆਸਟ੍ਰੇਲੀਆ ਦਾ ਮੈਂ ਸੁਣ ਰਿਹਾ ਸੀਗਾ ਕਿ 80% ਜਿਹੜਾ ਬਲੂਬੇਰੀ ਦੀ ਸਪਲਾਈ ਆ ਉਹ ਤਕਰੀਬਨ ਇਸੇ ਇਲਾਕੇ 'ਚ ਹੁੰਦੀ ਹੈ।
ਹਾਂਜੀ ਬਿਲਕੁਲ ਜੀ ਬਿਲਕੁਲ, ਅਤੇ ਸਭ ਤੋਂ ਪਹਿਲਾਂ ਇਹੀ ਹੈ ਜੀ ਜਿੱਥੇ ਏਰੀਆ ਜਿੱਥੇ ਆਪਾਂ ਜਿੱਥੇ ਬਲੂਬੇਰੀ ਸ਼ੁਰੂ ਹੋਈ ਗਰੋ ਹੋਣੀ, ਪਹਿਲਾਂ ਕੋਸਟਾ ਕੰਪਨੀ ਕਾਫੀ ਵੱਡੀ ਕੰਪਨੀ ਹੈ ਬਲੂਬੇਰੀ ਦੀ, ਉਹਨਾਂ ਦੇ ਕੋਲ ਸੀਗਾ ਸਾਰਾ, ਮਤਲਬ ਉਹ ਜ਼ਿਆਦਾ ਪ੍ਰੋਡਿਊਸ ਵੱਡੇ ਪ੍ਰੋਡਿਊਸਰ ਸੀਗੇ, ਪਰ ਹੁਣ ਆਪਣੇ ਪੌਜ ਗਰੁੱਪ ਇੰਡੀਅਨ ਗਰੋਅਰਸ ਵੀ ਹੈ, ਜਿੱਦਾਂ ਸਾਰੇ ਇੰਡੀਅਨ ਕਹਿ ਲਓ ਨਾਲ ਆਸਟ੍ਰੇਲੀਅਨ ਵੀ ਵਿੱਚ ਲੋਕਲ ਜਿੰਨੇ ਵੀ ਫਾਰਮਰ ਇਹਨਾਂ ਨੇ ਇਕੱਠੇ ਹੋ ਕੇ ਕੰਪਨੀ ਬਣਾਈ ਹੈ, ਤਾਂ ਉਹਦੇ ਵਿੱਚ ਹੁਣ ਉਹਨਾਂ ਦਾ ਉਸ ਕੰਪਨੀ ਤੋਂ ਜ਼ਿਆਦਾ ਪ੍ਰੋਡਕਸ਼ਨ ਹੁਣ ਇਹ ਕੰਪਨੀ ਦੇ ਰਹੀ ਹੈ ਜਿਹੜੀ ਔਜ ਗਰੁੱਪ ਹੈ
ਜੀ। ਅਤੇ ਉਹਦਾ ਕਿਉਂਕਿ ਇਸੇ ਇਲਾਕੇ 'ਚ ਹੋ ਰਹੀ ਹੈ, ਅਤੇ ਤੁਸੀਂ ਬੁਲਗੁਲਗਾ ਕੌਫ ਸਾਬਰ ਦੇ ਇਲਾਕੇ ਦੇ ਵਿੱਚ ਇੰਨੀ ਜ਼ਿਆਦਾ ਉੱਥੋਂ ਸਪਲਾਈ ਹੋ ਰਹੀ ਹੈ, ਅਤੇ ਉੱਥੇ ਬਾਰਿਸ਼ ਤੁਸੀਂ ਦੱਸਿਆ ਕਿ ਦਸੰਬਰ ਤੋਂ ਸਿਗਨੀਫਿਕੈਂਟ ਰੇਨ ਜਿਹੜੀ ਦਸੰਬਰ ਤੋਂ ਨਹੀਂ ਹੋਈ, ਅਤੇ ਉਹਦੇ ਨਾਲ ਫਰੂਟ ਦੇ ਉੱਤੇ ਐਗਜੈਕਟਲੀ ਅਸਰ ਕੀ ਹੁੰਦਾ? ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਸਪਲਾਈ ਤਾਂ ਆਸਟ੍ਰੇਲੀਆ ਦੀ ਜਿਹੜੀ ਸੁਪਰਮਾਰਕਿਟਸ ਹੈਗੀਆਂ ਨੇ ਇੱਥੇ ਮੈਲਬਰਨ ਸਿਡਨੀ ਦੇ ਵਿੱਚ, ਬਲੂਬਰੀ ਤਾਂ ਆ ਰਹੀ ਹੈ, ਅਤੇ ਇਹ ਵੀ ਨਹੀਂ ਹੈ ਕਿ ਪ੍ਰਾਈਸ ਕੋਈ ਬਹੁਤ ਜ਼ਿਆਦਾ ਵੱਧ ਗਈ ਹੋਵੇ, ਅਤੇ ਅਸਰ ਕੀ ਹੋ ਰਿਹਾ ਫਰੂਟ ਦੇ ਉੱਤੇ ਉਹਦਾ?
ਅਸਰ ਇਹ ਇੱਦਾਂ ਹੀ ਕਰਕੇ ਸਾਰੇ ਕੋਲ ਡੈਮਾਂ ਦੀ ਕਪੈਸਿਟੀ ਇੰਨੀ ਕੁ ਹੁੰਦੀ ਆ ਵੀ ਉਹ ਆਰਾਮ ਦੇ ਨਾਲ 6 ਮਹੀਨੇ ਦੇ ਲਈ ਆਪਣਾ ਜੇ ਨਹੀਂ ਰੇਨ ਹੁੰਦੀ ਤਾਂ ਉਹਦੇ ਲਈ ਬੇਰੀ ਲਈ ਯੂਜ਼ ਕਰ ਸਕੇ ਪਾਣੀ ਨੂੰ, ਤਾਂ ਪਰ ਹੁਣ ਜਿੱਦਾਂ ਲਾਸਟ 2 ਮਹੀਨਿਆਂ ਤੋਂ ਹਰ ਇੱਕ ਫਾਰਮਰ ਇਹ ਟਰਾਈ ਕਰਦਾ ਪਿਆ ਵੀ ਉਹਨੂੰ ਜਿਹੜੀ ਆ ਪਾਣੀ ਦੀ ਲਾਗਤ ਨੂੰ ਥੋੜ੍ਹਾ ਘੱਟ ਕੀਤਾ ਜਾਵੇ ਤਾਂ ਕਿ ਲੰਮਾ ਟਾਈਮ ਆਪਾਂ ਇਸਨੂੰ ਬੂਟਿਆਂ ਨੂੰ ਬਚਾਉਣ ਲਈ ਲੰਮਾ ਟਾਈਮ ਖਿੱਚ ਸਕੀਏ ਪਾਣੀ ਦੇ ਲਈ, ਤਾਂ ਪਰ ਹੁਣ ਉਹਦੇ ਕਰਕੇ ਲਾਸਟ ਜਿਹੜਾ ਲਾਸਟ ਕਰੋਪ ਸੀ ਦਾ ਜਿਹੜਾ ਐਂਡ ਸੀਗਾ ਬਹੁਤ ਜ਼ਿਆਦਾ ਜਿੱਦਾਂ ਹੁਣ ਫਰੂਟ ਦਾ ਸਾਈਜ਼ ਇਫੈਕਟ ਪਿਆ, ਸਾਈਜ਼ ਛੋਟਾ ਹੋ ਗਿਆ, ਅਤੇ ਜਦੋਂ ਹੀਟ ਜ਼ਿਆਦਾ ਹੁੰਦੀ ਆ ਫਿਰ ਜਿਹੜੇ ਫਰੂਟ ਜਾਂ ਸਫਟ ਹੋ ਜਾਂਦਾ ਛੇਤੀ, ਜੇ ਵਾਟਰਿੰਗ ਘੱਟ ਆ ਥੱਲਿਓ, ਅਤੇ ਮਤਲਬ ਇਹਨਾਂ ਚੀਜ਼ਾਂ ਦਾ ਇਹ ਦੋ ਚੀਜ਼ਾਂ ਦਾ ਬਹੁਤ ਜ਼ਿਆਦਾ ਇਫੈਕਟ ਪੈਂਦਾ। ਜਿੱਦਾਂ ਪਹਿਲਾਂ ਗਰੋਥ ਸੀਜ਼ਨ ਗਰੋਥ ਦਾ ਟਾਈਮ ਹੁੰਦਾ ਉਦੋਂ ਪਾਣੀ ਪਲਾਂਟ ਨੂੰ ਵੀਕਲੀ 1 ਇੰਚ ਦੀ ਲੋੜ ਪੈਂਦੀ ਹੈ ਜੀ ਪਰ ਪਲਾਂਟ, ਤਾਂ ਜਦੋਂ ਹੁਣ ਫਰੂਟ ਸੀਜ਼ਨ ਹੁੰਦਾ ਉਦੋਂ 4 ਇੰਚ ਹੋ ਜਾਂਦਾ ਜੀ, ਉਹ 1 ਤੋਂ ਸਿੱਧਾ 3 ਇੰਚ ਸਾਨੂੰ ਐਕਸਟਰਾ ਯਾਨੀ ਕਿ ਪਾਣੀ ਪਰ ਵੀਕ ਦੇਣਾ ਪੈਂਦਾ ਪਲਾਂਟ ਨੂੰ।
ਅਤੇ ਹੁਣ ਨਵੰਬਰ 'ਚ ਜਿਹੜੀ ਕਰੋਪ ਆਉਣੀ ਹੈ ਉਹਦੇ ਲਈ ਤੁਹਾਨੂੰ ਕਾਫੀ ਜ਼ਿਆਦਾ ਪਾਣੀ ਚਾਹੀਦਾ ਉਹਦੇ ਲਈ।
ਹਾਂਜੀ ਬਿਲਕੁਲ ਜੀ, ਕਰਕੇ ਹੁਣ ਹੀਟ ਵੀ ਵੱਧ ਜਾਣੀ ਆ, ਤੇ ਹੁਣ ਤੁਹਾਨੂੰ ਵੀ ਪਤਾ ਕਿ ਇੱਥੇ ਹੁਣ ਸਮਰ ਆਲਰੇਡੀ ਤਾਂ ਸਟਾਰਟ ਹੋ ਚੁੱਕਾ ਹੈ, ਹੀਟ ਦੀ ਵੀ ਨਵੰਬਰ ਦਸੰਬਰ ਬਹੁਤ ਜ਼ਿਆਦਾ ਹੀਟ ਹੁੰਦੀ ਆ, ਅਤੇ ਉਹਦੇ 'ਚ ਜੇ ਹੁਣ ਤੁਹਾਡੇ ਕੋਲ ਪਾਣੀ ਨਹੀਂ ਹੈਗਾ ਤਾਂ ਤੁਸੀਂ ਜੇ ਪਾਣੀ ਘੱਟ ਪਲਾਂਟਸ ਨੂੰ ਦਿੰਦੇ ਆ ਪ੍ਰੋਵਾਈਡ ਕਰਦੇ ਤਾਂ ਫਿਰ ਸਾਈਜ਼ 'ਤੇ ਬਹੁਤ ਜ਼ਿਆਦਾ ਇਫੈਕਟ ਪਊਗਾ।
ਅਤੇ ਹੁਣ ਤੁਹਾਡੇ ਡੈਮਾਂ ਦੀ ਕੀ ਹਾਲਤ ਹੈ, ਕਿੰਨਾ ਕੁ ਪਾਣੀ ਡੈਮ 'ਚ ਬਚਿਆ ਹੋਇਆ, ਨਵੰਬਰ ਦੀ ਕ੍ਰੋਪ ਦੇ ਲਈ ਤੁਹਾਨੂੰ ਮੌਸਮ ਤੋਂ ਕਿੰਨੀ ਉਮੀਦ ਹੈ ਅਤੇ ਤੁਹਾਡੇ ਡੈਮ 'ਚ ਕਿੰਨਾ ਪਾਣੀ ਹੈ?
ਪਹਿਲਾਂ ਤਾਂ ਮੌਸਮ ਦੀ ਜੇ ਗੱਲ ਕਰੀਏ ਜੀ, ਹੁਣ ਨੈਕਸਟ 2 ਵੀਕਾਂ ਜਿਹੜੀ ਫੋਰਕਾਸਟ ਹੈ ਉਹਦੇ 'ਚ ਤਾਂ ਹਾਲੇ ਕੋਈ ਨਹੀਂ ਸ਼ੋ ਕਰਦੇ ਪਏ ਵੀ ਕੋਈ ਵਧੀਆ ਹੈਵੀ ਰੇਨ ਹੋਊਗੀ। ਹਾਂ ਲਾਸਟ ਵੀਕ ਇੱਕ ਮਤਲਬ ਥੋੜ੍ਹੇ ਏਰੀਏ ਦੇ ਵਿੱਚ ਵਧੀਆ ਸਟੋਮ ਜਿੱਦਾਂ ਕਹਿ ਸਕਦੇ ਹਾਂ ਉਹ ਪੈ ਗਿਆ, ਜਿਹਦੇ ਕਰਕੇ ਹਾਂ ਹੋ ਸਕਦਾ ਥੋੜ੍ਹੇ ਫਾਰਮਰਾਂ ਦੇ ਡੈਮਾਂ ਦੇ ਵਿੱਚ ਪਾਣੀ ਥੋੜ੍ਹਾ ਆਇਆ ਵੀ ਹੋਵੇ ਤਾਂ, ਪਰ ਹੁਣ ਡੈਮਾਂ ਦੀ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਨਾਜ਼ੁਕ ਹੈ। ਹੁਣ ਸਿਰਫ ਇੰਨੀ ਕੀ ਆਪਾਂ ਉਮੀਦ ਕਰ ਸਕਦੇ ਹਾਂ, ਅਸੀਂ ਬੂਟਿਆਂ ਨੂੰ ਬਚਾਉਣ ਲਈ ਹੀ ਪਾਣੀ ਦੇ ਸਕਦੇ ਹਾਂ, ਫਰੂਟ ਨੂੰ ਸਾਈਜ਼ ਨੂੰ ਵਧੀਆ ਮੇਨਟੇਨ ਕਰਨ ਲਈ ਪਾਣੀ ਦੇਣਾ ਬਹੁਤ ਹਾਰਡ ਹੈ।
ਤੇ ਉਹ ਮੀਂਹ ਦੇ ਉੱਤੇ ਹੀ ਹੈ, ਜੇ ਭਾਰੀ ਮੀਂਹ ਪਵੇ ਤਾਂ ਹੀ ਇਹ ਹੋ ਸਕਦਾ।
ਬਿਲਕੁਲ ਜੀ, ਜੇ ਤਾਂ ਹੁਣ ਨਵੰਬਰ 15 ਤੱਕ ਰੱਖ ਲਓ ਜਾਂ 20 ਤੱਕ ਰੱਖ ਲਓ, ਵਧੀਆ ਇੱਕ ਦੋ ਰੇਨ ਇੱਕ ਦੋ ਹੈਵੀ ਹੋ ਜਾਂਦੀਆਂ ਜੀ, ਫਿਰ ਤਾਂ ਉਹਦਾ ਇਫੈਕਟ ਇਹੀ ਹੋਊਗਾ ਵੀ ਨੈਚੁਰਲੀ ਵੀ ਫਰਕ ਪੈਂਦਾ। ਜਦੋਂ ਹੁਣ ਆਪਾਂ ਜੇ ਕਹੀਏ ਜੀ ਇਰੀਗੇਸ਼ਨ ਦਾ ਜਿਹੜਾ ਵਾਟਰ ਆ ਉਹ ਸਿਰਫ ਬੂਟੇ ਦੇ ਕੋਲ ਰੱਖ ਲਓ ਜਾਂ 4-5 ਇੰਚ ਸਾਈਡਾਂ ਤੱਕ ਕਿ ਉਹਨੂੰ ਗਿੱਲਾ ਕਰਦਾ, ਅਤੇ ਜਿਹੜਾ ਹੁਣ ਮੀਂਹ ਦਾ ਪਾਣੀ ਆ ਉਹ ਸਾਰੀ ਜਿੰਨੀ ਗਰਾਊਂਡ ਹੁੰਦੀ ਆ ਸਾਰੀ ਰਚੀ ਹੁੰਦੀ ਆ, ਪਾਣੀ ਕਿਤੇ ਵੀ ਜਿੱਦਾਂ ਪਲਾਂਟ ਦੀ ਜੜ੍ਹ ਆ ਕਿਤੇ ਵੀ ਖਿੱਚ ਸਕਦੀ ਆ, ਤਾਂ ਉਹਦੇ ਨਾਲ ਹੀ ਬਹੁਤ ਜ਼ਿਆਦਾ ਇਫੈਕਟ ਪੈਂਦਾ। ਜੇ ਹੁਣ ਅਸੀਂ ਆਪਾਂ ਡੈਮ ਦੇ ਵਾਟਰ ਨਾਲ ਵੀ ਟਰਾਈ ਕਰੀਏ ਫਰੂਟ ਸਾਈਜ਼ ਮੇਨਟੇਨ ਕਰਨ ਲਈ ਬਹੁਤ ਹਾਰਡ ਹੈ।
ਜੀ ਜੀ, ਅਤੇ ਨਵੰਬਰ ਐਂਡ ਦੇ ਵਿੱਚ ਤੁਹਾਡੀ ਕ੍ਰੋਪ ਡਿਊ ਹੁੰਦੀ ਹੈ ਇਹ?
ਹਾਂਜੀ ਨਵੰਬਰ ਐਂਡ ਦੇ ਵਿੱਚ ਸਟਾਰਟ ਹੋਣੀ ਹੈ ਜੀ, ਅਤੇ ਜਨਵਰੀ ਐਂਡ ਤੱਕ ਜਨਵਰੀ ਹਾਂਜੀ ਐਂਡ ਤੱਕ ਚੱਲ ਜਾਂਦੀ ਹੈ।
ਅਤੇ ਆਮ ਤੌਰ 'ਤੇ ਜਿਹੜਾ ਅਕਤੂਬਰ ਨਵੰਬਰ ਦਾ ਟਾਈਮ ਹੁੰਦਾ ਹੈ ਸਟੋਰਮ ਸੀਜ਼ਨ ਹੁੰਦਾ ਹੈ ਇੱਥੇ ਇਸ ਇਲਾਕੇ ਦੇ ਲਈ, ਅਤੇ ਮੀਂਹ ਚੰਗੇ ਪੈਂਦੇ ਨੇ, ਅਤੇ ਅਕਤੂਬਰ ਦਾ ਮਹੀਨਾ ਜਿਹੜਾ ਹੈਗਾ ਤਕਰੀਬਨ ਖਤਮ ਹੋਣ ਨੂੰ ਆਇਆ, ਕਿੰਨਾ ਕੁ ਤੁਹਾਨੂੰ ਲੱਗਦਾ ਕਿ ਪਹਿਲਾਂ ਦੇ ਮੁਕਾਬਲੇ ਇਹ ਅਕਤੂਬਰ ਦੇ ਵਿੱਚ ਮੀਂਹ ਪਿਆ ਜਾਂ ਘੱਟ ਪਿਆ?
ਪਹਿਲਾਂ ਦੇ ਜੇ ਆਪਾਂ ਪਹਿਲਾਂ ਦੇ ਦੇਖੀਏ ਤਾਂ ਬਹੁਤ ਜ਼ਿਆਦਾ ਹੀ ਘੱਟ ਹੈ ਜੀ ਇਸ ਸਾਲ, ਤਾਂ ਨੋਰਮਲੀ ਜਿੱਦਾਂ ਇਹਨਾਂ ਦਿਨਾਂ ਦੇ ਵਿੱਚ ਇੱਦਾਂ ਹੁੰਦੀ ਹੈ ਵੀ ਇੱਕ ਦਿਨ ਜੇ ਜ਼ਿਆਦਾ ਹੀਟ ਹੁੰਦੀ ਹੈ ਉਸ ਨਾਈਟ ਹੀ ਹੈਵੀ ਸਟੋਰਮ ਕਿਤੇ ਨਾ ਕਿਤੇ ਹਿੱਟ ਕਰ ਜਾਂਦਾ ਜੀ, ਤਾਂ ਜਿਹਦੇ ਨਾਲ ਇਹ ਜਿਹੜੇ ਹੈਵੀ ਸਟੋਰਮ ਹੁੰਦੇ ਇਹਨਾਂ ਦੇ ਨਾਲ ਡੈਮ ਦੇ ਵਿੱਚ ਪਾਣੀ ਬਹੁਤ ਛੇਤੀ ਜਾਂਦਾ ਜੀ, ਕਰਕੇ ਹਿੱਲ ਤੋਂ ਪਾਣੀ ਜਾਣਾ ਹੁੰਦਾ, ਜਿੰਨੀ ਸਪੀਡ ਦੇ ਨਾਲ ਮੀਂਹ ਪੈਂਦਾ ਪਾਣੀ ਧਰਤੀ ਦੇ ਵਿੱਚ ਨਹੀਂ ਰੱਖਦਾ ਸਿੱਧਾ ਡਾਇਰੈਕਟ ਡੈਮਾਂ ਦੇ ਵਿੱਚ ਚੱਲ ਜਾਂਦਾ ਜੀ, ਪਰ ਉਹ ਇਸ ਸਾਲ ਹੈ ਨਹੀਂ ਗਾ ਜੀ, ਬਹੁਤ ਘੱਟ ਆ ਲੈਵਲ, ਬਹੁਤ ਜ਼ਿਆਦਾ ਪਿਛਲੇ ਸਾਲਾਂ ਦੇ ਨਾਲ ਬਹੁਤ ਜ਼ਿਆਦਾ ਲੋਅ ਲੈਵਲ 'ਤੇ ਹੋਈ ਹੈ ਜੀ।
ਅਤੇ ਜੇ ਰੱਬ ਨਾ ਕਰੇ ਕਿ ਮੀਂਹ ਓਨਾ ਨਹੀਂ ਪੈਂਦਾ ਜਿੰਨੀ ਦੀ ਲੋੜ ਹੈਗੀ ਆ, ਤਾਂ ਉਹਦਾ ਅਸਰ ਇਹ ਹੁੰਦਾ ਕਿ ਤੁਹਾਨੂੰ ਆਪਣੇ ਬੂਟੇ ਘਟਾ ਦੇਣੇ ਪੈਂਦੇ ਨੇ ਇਰੀਗੇਸ਼ਨ ਦੇ ਲਈ, ਇੱਦਾਂ ਵੀ ਪੋਸੀਬਲ ਹੁੰਦਾ?
ਇੱਦਾਂ ਇਹ ਖੇਤੀ ਦਾ ਬੇਰੀ ਦਾ ਇੱਦਾਂ ਹੈਗਾ, ਪਲਾਂਟ ਕਾਫੀ ਹੱਦ ਤੱਕ ਜਿੱਦਾਂ 2.5-3 ਮਹੀਨੇ ਜੇ ਆਪਾਂ ਵੀਕ ਦੇ ਵਿੱਚ ਇੱਕ ਵਾਰੀ ਵਾਟਰਿੰਗ ਕਰਦੇ ਨਾ ਕੱਢ ਜਾਂਦੇ ਆ, ਤਾਂ ਇਹਨਾਂ ਨੂੰ ਮਤਲਬ ਜੇ ਆਪਾਂ ਕਹੀਏ ਵੀ ਪਲਾਂਟ ਨੂੰ ਖਤਮ ਕਰਨ ਦੀ ਲੋੜ ਆ, ਉਹ ਇੱਥੇ ਤੱਕ ਨੌਬਤ ਬਹੁਤ ਘੱਟ ਚਾਂਸ ਆ। ਹਾਂ ਜੇ 6 ਮਹੀਨੇ ਹੋਰ ਮੀਂਹ ਨਹੀਂ ਪੈਂਦਾ ਫਿਰ ਚਾਂਸ ਹੋ ਸਕਦੇ ਆ, ਪਰ ਚਲੋ ਇਹ ਤਾਂ ਆਪਾਂ ਉਮੀਦ ਵੀ ਨਹੀਂ ਕਰਦੇ ਵੀ ਇੰਨਾ ਟਾਈਮ ਮੀਂਹ ਨਾ ਪਊਗਾ, ਕਰਕੇ ਮਤਲਬ ਜਿੱਦਾਂ ਹੁਣ ਲਾਸਟ ਈਅਰ ਦਸੰਬਰ 'ਚ ਬਹੁਤ ਜ਼ਿਆਦਾ ਹੈਵੀ ਰੇਨ ਹੋਈ ਸੀ, ਤਾਂ ਚਲੋ ਉਮੀਦ ਕਰਦੇ ਹਾਂ ਨਵੰਬਰ ਨਹੀਂ ਤਾਂ ਦਸੰਬਰ ਦੇ ਵਿੱਚ ਹੈਵੀ ਰੇਨ ਨਾਲ ਚਲੋ ਦੁਬਾਰਾ ਫਿਰ ਪਾਣੀ ਇਕੱਠਾ ਕਰ ਸਕੀਏ
ਜੀ।
ਹਾਂਜੀ ਪਰ ਜੇ ਉਮੀਦ ਤਾਂ ਇਹੀ ਹੈ ਜੀ, ਕਾਫੀ ਹੱਦ ਤੱਕ ਅਸੀਂ ਬਚਾ ਸਕਦੇ ਹਾਂ ਜਿੱਦਾਂ ਪਲਾਂਟ ਨੂੰ।
ਤੇ ਤੁਹਾਡੀ ਇਨਕਮ ਦੇ ਉੱਤੇ ਵੀ ਉਹਦਾ ਫਿਰ ਅਸਰ ਹੁੰਦਾ, ਕਿਉਂਕਿ ਜੇ ਜੇ ਪਲਾਂਟ ਦਾ ਸਾਈਜ਼ ਘਟਦਾ ਤੇ ਉਹਦਾ ਵੇਟ ਘਟਦਾ, ਤੇ ਤੁਹਾਨੂੰ ਜ਼ਾਹਰ ਤੌਰ ਤੇ ਓਨਾ ਹੀ ਤੁਹਾਡੀ ਇਨਕਮ ਸਟ੍ਰੀਮ ਵੀ ਉਹਦੇ ਨਾਲ ਇਫੈਕਟ ਹੁੰਦੀ ਹੋਊਗੀ।
ਹਾਂਜੀ ਬਿਲਕੁਲ ਜੀ, ਲੋ ਪ੍ਰੋਡਕਸ਼ਨ ਆ, ਕੋਸਟ ਜ਼ਿਆਦਾ ਹੋ ਜਾਂਦੀ ਆ ਪਿਕ ਕਰਨ ਦੀ, ਤਾਂ ਕਰਕੇ ਪਰ ਆਵਰ ਤੁਸੀਂ ਪੇ ਕਰਦੇ ਆ, ਤੁਹਾਨੂੰ ਜਿੰਨੀ ਤੁਸੀਂ ਤੁਹਾਨੂੰ ਉਮੀਦ ਹੁੰਦੀ ਆ ਵੀ ਪਰ ਅਸੀਂ ਪਰਸਨ ਕਿੰਨਾ ਸਾਨੂੰ ਪਿਕ ਕਰਕੇ ਦਊਗਾ, ਉਹ ਲੈਵਲ 'ਤੇ ਤੁਸੀਂ ਨਹੀਂ ਪਹੁੰਚ ਪਾਉਂਦੇ, ਉਹਦੇ ਨਾਲ ਤੁਹਾਡੀ ਜਿਹੜੀ ਆ ਕੋਸਟ ਜਿਹੜੀ ਪਿਕਿੰਗ ਕੋਸਟ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਫਰੂਟ ਦਾ ਸਾਈਜ਼ ਛੋਟਾ ਆ ਤਾਂ ਪੈਕਿੰਗ ਕੋਸਟ ਵੱਧ ਜਾਂਦੀ ਹੈ, ਤਾਂ ਜੇ ਹੁਣ ਪ੍ਰੋਡਕਸ਼ਨ ਘੱਟ ਆ ਤੁਹਾਨੂੰ ਪਤਾ ਹੀ ਖਰਚੇ ਪਹਿਲਾਂ ਕੀਤੇ ਹੁੰਦੇ ਜ਼ਿਆਦਾ, ਫਿਰ ਉਹ ਇਨਕਮ ਦੇ ਵਿੱਚ ਤਾਂ ਫਰਕ ਬਹੁਤ ਜ਼ਿਆਦਾ ਪੈ ਜਾਂਦਾ
ਜੀ। ਬਹੁਤ ਧੰਨਵਾਦ ਤੁਹਾਡਾ ਲੱਕੀ, ਤੁਸੀਂ ਸਮਾਂ ਕੱਢ ਕੇ ਗੱਲਬਾਤ ਕੀਤੀ, ਅਤੇ ਉਮੀਦ ਇਹੀ ਕਰਦੇ ਹਾਂ ਕਿ ਮੀਂਹ ਪਵੇ, ਇਕੋਨਮੀ ਜਿਹੜੀ ਲੋਕਲ ਇਲਾਕਿਆਂ ਦੀ ਹੈ ਅਤੇ ਤੁਹਾਡੀ ਇਕੱਲੇ ਇਕੱਲੇ ਫਾਰਮਰ ਦੀ ਉਹ ਵੀ ਅੱਗੇ ਚੱਲਦੀ ਰਹੇ।
ਹਾਂਜੀ ਹਾਂਜੀ, ਥੈਂਕ ਯੂ ਜੀ ਬਹੁਤ ਬਹੁਤ ਤੁਹਾਡੀਆਂ ਸ਼ੁਭਕਾਮਨਾਵਾਂ ਲਈ, ਹੋਪ ਕਰਦੇ ਹਾਂ ਜੀ ਸਾਰਾ ਕੁਛ ਵਧੀਆ ਇੱਦਾਂ ਹੀ ਚੱਲਦਾ ਰਹੇ, ਅਤੇ ਪਰਮਾਤਮਾ ਸਾਡੇ ਏਰੀਏ 'ਚ ਨਹੀਂ ਸਾਰੇ ਇਲਾਕੇ ਜਿੱਥੇ ਵੀ ਡਰਾਊਟਸ ਹੈ ਸਾਰਿਆਂ ਨੂੰ ਮੀਂਹ ਪਵੇ, ਅਤੇ ਉਹਨਾਂ ਦਾ ਸਾਰਿਆਂ ਦਾ ਜਿਹੜਾ ਖੇਤੀਬਾੜੀ ਚੱਲਦਾ ਰਹੇ ਕੰਮ। sbs.com.au